कच्छहुं कंचन पहरू शबद गुर सर्वनय सुनयो बिखते अमृत होयो नाम सतगुर मुख पणयो लोहो होयो लाल नदर सतगुर जद थारै पाहन माणक करै ज्ञान गुर कयो विचारै काठों श्रीखंड सतगुर कियो दुख दरिद्र तिन के गए सतगुर चरण जिन परसिया से पश परेत सुर नर भय सतनाम वाहिगुरु साहिब जियो सूही महला पंजवा कीता लोड़े सो प्रभ होए तुझ बिन दूजा नाहीं कोई जो जन सेवे तिस पूरन काज दास अपने की राखो लाज तेरी शरण पूरन दयाला तुझ बिन कवन करे प्रतपाला रहाउ जल थल महियल रहया भरपूर निकट बसै नाही हा प्रभ दूर लोक पतियारै कछु न पाइयै साच लगै तां हमै जाइयै जिसनु लाए लाए सो लागै ज्ञान रतन अंतर तिस जागै दूर मत जाए परम पद पाए गुर प्रसादी नाम ते आए दोए कर जोड़ करो अरदास तुद भावे तायाण हिरास कर कृपा अपनी भगती लाए जन नानक प्रभ सदा त्याए कर कृपा अपनी भगती लाए जन नानक प्रभ सदा त्याए वाहिगुरु जी का खालसा वाहिगुरु जी की फतेह। गरीब नवाज पातशाह दीन दुनिया के मालिक सतगुरु श्री गुरु ग्रंथ साहिब पातशाह जी के चरणा कमलों ਸਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਹਜ਼ੂਰ ਦੇ ਚਰਨਾਂ ਕਮਲਾਂ ਵਿੱਚ ਪਹੁੰਚ ਕੇ ਆਪ ਜੀ ਜੀਵਨ ਸਫਲ ਕਰ ਰਹੇ ਹੋ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਸੂਹੀ ਰਾਗ ਵਿੱਚ ਜੋ ਕੱਲ੍ਹ ਵੀ ਆਪਾਂ ਕੁਝ ਹਿੱਸਾ ਵਿਚਾਰਿਆ ਸੀ, ਅੱਜ ਦੇ ਅਗਲੇ ਵਿਚਾਰਾਂ ਨਾਲ ਸੰਬੰਧਿਤ ਹੋਣ ਦਾ ਯਤਨ ਕਰੀਏ। ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਅਰਦਾਸ ਦੀ ਕੰਡੀਸ਼ਨ ਕੀ ਹੈ, ਅਰਦਾਸ ਕਿਵੇਂ ਕਰਨੀ ਹੈ, ਅਰਦਾਸੀਏ ਦੀ ਜੀਵਨ ਦਸ਼ਾ ਕਿਵੇਂ ਦੀ ਹੋਣੀ ਚਾਹੀਦੀ, ਜਿਸ ਅੱਗੇ ਉਹ ਅਰਦਾਸ ਕਰ ਰਿਹਾ ਉਹਦੇ ਵਿੱਚ ਪੂਰਨ ਆਸਥਾ, ਪੂਰੀ ਸ਼ਰਧਾ ਔਰ ਨਾਲ ਨਾਲ ਅਰਦਾਸ ਕਰਨ ਵਾਲੇ ਦੇ ਮਨ ਵਿੱਚ ਆਪਣੇ ਗੁਰੂ ਪ੍ਰਤੀ ਇੱਕ ਗਿਆਨ, ਇਹ ਹੋਣਾ ਅਤਿ ਜ਼ਰੂਰੀ ਹੈ। ਜਿਸ ਗੁਰੂ ਅੱਗੇ ਤੂੰ ਅਰਦਾਸ ਕਰ ਲਿਆ, ਪੂਰਨ ਸਮਰੱਥ, ਸ਼ਕਤੀਸ਼ਾਲੀ, ਸਰਬ ਕਲਾ ਸਮਰੱਥ ਹੈ। ਜੇ ਇਸ ਦੇ ਵਿੱਚ ਥੋੜ੍ਹਾ ਜਿਹਾ ਵੀ ਰੰਚਕ ਮਾਤਰ ਵੀ ਭੇਦ ਰਹਿ ਜਾਏ ਕਿ ਗੁਰੂ ਵਿੱਚ ਕੁਝ ਫਰਕ ਹੈ, ਤਾਂ ਅਰਦਾਸ ਦੇ ਨਿਯਮ ਭੰਗ ਹੋ ਜਾਂਦੇ ਨੇ। ਜਿਹੜਾ ਪੂਰੀ ਤਰ੍ਹਾਂ ਆਪਣੇ ਗੁਰੂ ਨੂੰ ਸਰਬ ਕਲਾ ਸਮਰੱਥ ਜਾਣਦਾ ਹੈ, ਉਹਦੀ ਅਰਦਾਸ ਉਹਦੇ ਦਰ 'ਤੇ ਸੰਪੂਰਨ ਹੁੰਦੀ ਹੈ। ਔਰ ਫਿਰ ਪ੍ਰਭੂ ਆਪਣੀ ਸ਼ਰਨ ਪਏ ਹੋਏ ਮਨੁੱਖ ਦੀ ਹਰ ਪੱਖੋਂ ਪਾਲਣਾ ਕਰਦਾ ਹੈ, ਹਰ ਪੱਖ ਤੋਂ ਪ੍ਰੇਮ ਕਰਦਾ ਹੈ, ਹਰ ਪੱਖ ਤੋਂ ਉਹਦੀ ਸਹਾਇਕ ਬਣਦਾ ਹੈ, ਉਹਦੀ ਸਹਾਇਤਾ ਕਰਦਾ ਹੈ। ਪਰ ਕਦੀ ਕਦੀ ਉਹ ਆਪਣੇ ਸੇਵਕ ਨੂੰ ਆਪਣੇ ਬਹੁਤ ਨੇੜੇ ਲਿਆਉਣ ਵਾਸਤੇ ਹੋਰ ਪਾਸਿਆਂ ਤੋਂ ਬਹੁਤ ਦੁੱਖ ਵੀ ਦੇ ਸਕਦਾ ਹੈ। ਕਈ ਤਰ੍ਹਾਂ ਦੀ ਘਟਨਾ ਹੈ, ਕੁਝ ਲੋਕ ਭਟਕ ਜਾਂਦੇ ਨੇ, ਦੂਰ ਚਲੇ ਜਾਂਦੇ ਨੇ, ਫਿਰ ਉਹਨਾਂ ਨੂੰ ਨੇੜੇ ਲਿਆਉਣਾ ਚਾਹੁੰਦਾ ਹੈ। ਨੇੜੇ ਲਿਆਉਣ ਦਾ ਹੋਰ ਕੋਈ ਤਰੀਕਾ ਨਹੀਂ, ਜਿੰਨਾ ਚਿਰ ਵਿਅਕਤੀ ਨੂੰ ਸੰਸਾਰ ਵਿੱਚੋਂ ਸਹਾਰਾ ਮਿਲੇਗਾ, ਉਸਤਤ ਮਿਲੇਗੀ, ਸਭ ਕੁਝ, ਉਨਾ ਚਿਰ ਵਿਅਕਤੀ ਕਿਵੇਂ ਇੱਕ ਤੇ ਉੱਤੇ ਟੇਕ ਰੱਖੇਗਾ। ਇੱਕ ਤੇ ਟੇਕ ਤਾਂ ਉਦੋਂ ਚੱਲਦੀ ਹੈ, ਉਦੋਂ ਇੱਕ ਤੇ ਟੇਕ ਬਣਦੀ ਜਦੋਂ ਸਭ ਸਹਾਰੇ ਟੁੱਟ ਜਾਣ। ਉਹਦੇ ਤੋਂ ਪਹਿਲਾਂ ਪਰਮਾਤਮਾ ਇਮਦਾਦ ਨਹੀਂ ਕਰਦਾ। ਮਹਾਤਮਾ ਬੁੱਧ ਦੇ ਜੀਵਨ ਦੀ ਇੱਕ ਘਟਨਾ ਮੈਂ ਪੜ੍ਹੀ ਹੈ ਕਿ ਜਦੋਂ ਉਹ ਸੱਚ ਦੀ ਖੋਜ ਵਿੱਚ ਨਿਕਲੇ ਤਾਂ ਬਹੁਤ ਭਟਕਣਾ ਪਿਆ, ਕਿਉਂਕਿ ਇਹ ਮਾਰਗ ਹੀ ਇਸੇ ਤਰ੍ਹਾਂ ਦਾ ਹੈ। ਕਾਫੀ ਭਟਕਣਾ ਪੈਂਦਾ ਇਹਦੇ 'ਤੇ, ਬਹੁਤ ਸਮਾਂ ਗਵਾਉਣਾ ਪੈਂਦਾ ਹੈ। ਪਾਉਣ ਲੱਗਿਆਂ ਦੇਰ ਨਹੀਂ ਲੱਗਦੀ, ਭਟਕਣ ਲੱਗਿਆਂ ਬਹੁਤ ਦੇਰ ਲੱਗਦੀ ਹੈ, ਖੁਆਰ ਹੋਣ ਲੱਗਿਆਂ ਬਹੁਤ ਦੇਰ ਲੱਗਦੀ। ਜਦੋਂ ਕਿਸੇ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਤਾਂ ਪਲ ਇੱਕੋ ਹੀ ਹੈ, ਦੂਸਰਾ ਨਹੀਂ, ਪਰ ਉਸ ਇੱਕ ਪਲ ਨੂੰ ਲਿਆਉਣ ਵਾਸਤੇ ਬੰਦੇ ਨੂੰ ਕਰੋੜਾਂ ਪਲ ਗਵਾਉਣੇ ਪੈਂਦੇ ਨੇ, ਉੱਥੋਂ ਵੀ ਲੱਭਣਾ ਪੈਂਦਾ ਜਿੱਥੇ ਕੁਝ ਨਹੀਂ ਹੁੰਦਾ, ਕਿਉਂਕਿ ਮਾਰਗ ਹੀ ਬੜਾ ਇਸ ਤਰ੍ਹਾਂ ਦਾ, ਕਠਿਨ ਵੀ ਬੜਾ, ਸੌਖਾ ਵੀ ਬਹੁਤ ਹੈ। ਤਾਂ ਜਦੋਂ ਇਹ ਖੋਜ ਵਿੱਚ ਨਿਕਲੇ, ਬੰਦਾ ਹਰ ਇੱਕ ਚੀਜ਼ ਦੀ ਵਰਤੋਂ ਕਰਦਾ, ਇਹ ਜਪ ਕਰਾਂ, ਇਹ ਤਪ ਕਰਾਂ, ਇਹ ਸ਼ਬਦ ਪੜ੍ਹਾਂ, ਆਹ ਕਰਾਂ, ਸਭ ਕੁਝ ਕੀਤਾ, ਪਰ ਕਿੱਥੇ ਗੱਲ ਬਣੇ। ਬੜੇ ਸਾਧੂਆਂ ਕੋਲ ਫਿਰੇ, ਬੜੇ ਯੋਗੀਆਂ ਕੋਲ ਗਏ, ਪਰ ਸਾਰੇ ਸਾਧੂ ਸਾਰਿਆਂ ਨੂੰ ਕੰਮ ਨਹੀਂ ਦੇ ਸਕਦੇ, ਆਪੋ ਆਪਣਾ ਹੈ ਕੋਈ, ਉਹਦੇ ਨਾਲ ਉਸਦੀ ਕੋਈ ਸਕੁਐਂਸੀ ਮਿਲਦੀ ਨਹੀਂ ਆਪਸ ਵਿੱਚ, ਤਾਂ ਭਟਕ ਭਟਕ ਕੇ ਨਿਰਾਸ਼ ਹੋਏ ਬਿਲਕੁਲ। ਨਿਰਾਸ਼ ਨਿਤਾਣੇ ਨਿਮਾਣੇ ਹੋ ਗਏ। ਹੁਣ ਗੱਲ ਸ਼ੁਰੂ ਹੋਈ, ਨਿਰਾਸ਼ ਹੋ ਕੇ ਕਹਿੰਦੇ ਜਿਸ ਰੁੱਖ ਦੇ ਥੱਲੇ ਉਹਨਾਂ ਨੂੰ ਗਿਆਨ ਹੋਇਆ ਸੀ ਨਾ, ਆਖਰੀ ਗਿਆਨ, ਉਸ ਰੁੱਖ ਦੇ ਥੱਲੇ ਜਾ ਕੇ ਇਸ ਲਈ ਨਹੀਂ ਸਨ ਬੈਠੇ ਕਿ ਇੱਥੇ ਮੈਂ ਬੰਦਗੀ ਕਰਾਂਗਾ ਅਤੇ ਮੈਨੂੰ ਸੱਚ ਦੀ ਪ੍ਰਾਪਤੀ ਹੋ ਜਾਏਗੀ ਪਰਮਾਤਮਾ ਦੀ, ਇਸ ਵਾਸਤੇ ਨਹੀਂ ਸਨ ਗਏ, ਮਿੱਥ ਕੇ ਨਹੀਂ ਗਏ। ਵੈਸੇ ਜਿਵੇਂ ਅਵਾ ਤਵਾ ਆਦਮੀ ਲੱਭ ਲਭਾ ਕੇ ਸੋਚਦਾ ਚਲੋ ਇਸ ਰੁੱਖ ਥੱਲੇ ਬੈਠ ਜਾਈਏ, ਮਿਲਦਾ ਤਾਂ ਹੈ ਕੁਝ ਨਹੀਂ ਪਿਆ, ਨਿਰਾਸ਼ ਹੋ ਗਏ। ਉਸ ਰੁੱਖ ਥੱਲੇ ਬੈਠੇ ਸਨ ਤਾਂ ਉਹਦੇ ਤੋਂ ਪਹਿਲਾਂ ਕੁਝ ਦਿਨ, ਇੱਕ ਮਹੀਨਾ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਸੰਨਿਆਸੀ ਮਿਲਿਆ ਸੀ ਜਿਹਨੇ ਕਿਹਾ ਸੀ ਕਿ ਤੂੰ ਇੱਕ ਮਹੀਨਾ ਖਾਣਾ ਕੁਝ ਨਹੀਂ, ਇੱਕ ਚੌਲ ਅਤੇ 24 ਘੰਟੇ ਕੱਢਣੇ ਨੇ, ਇੱਕ ਚੌਲ ਖਾਣਾ। ਉਹਨੂੰ 30 ਚੌਲ ਦਿੱਤੇ ਬੁੱਧ ਨੂੰ, ਇੱਕ ਇੱਕ ਖਾਂਦਾ ਰਿਹਾ ਵਿਚਾਰਾ। ਹੁਣ ਤੁਸੀਂ ਦੱਸੋ ਵੀ ਇੱਕ ਚੌਲ ਨਾਲ ਸਰੀਰ ਕਿਵੇਂ ਚੱਲੇਗਾ, 30 ਦਿਨਾਂ ਦੇ ਵਿੱਚ ਸਰੀਰ ਡਿੱਗਣ ਨੂੰ ਹੋ ਗਿਆ, ਪਰ ਮਿਲਿਆ ਕੁਝ ਵੀ ਨਹੀਂ। ਉੱਥੋਂ ਵੀ ਨਿਰਾਸ਼ ਹੋ ਕੇ ਆਏ ਅਤੇ ਸਰੁੱਖ ਥੱਲੇ ਬੈਠ ਗਏ ਜਿੱਥੇ ਉਹਨਾਂ ਨੂੰ ਗਿਆਨ ਹੋਇਆ ਸੀ, ਬਿਲਕੁਲ ਕਮਜ਼ੋਰ। ਫਿਰ ਸੋਚਿਆ ਚਲੋ ਇਸ਼ਨਾਨ ਕਰੀਏ, ਕੋਲ ਨਦੀ ਵਹਿੰਦੀ ਸੀ ਥੋੜ੍ਹੀ ਦੂਰ, ਨਦੀ ਦਾ ਘਾਟ ਨਹੀਂ ਸੀ। ਘਾਟ ਦੇ ਅਰਥ ਨੇ ਜਿੱਥੋਂ ਪੌੜੀਆਂ ਬਣੀਆਂ ਹੁੰਦੀਆਂ ਨੇ ਅਤੇ ਪਾਣੀ ਵਿੱਚ ਉੱਤਰ ਜਾਈਦਾ, ਘਾਟ ਤੋਂ ਬਿਨਾਂ ਸੀ ਉਹਨੇ, ਘਾਟ ਕਿਤੇ ਦੂਰ ਪੈਂਦਾ ਸੀ ਪਿੱਛੇ 1-2 ਮੀਲ। ਉਹਨਾਂ ਕਿਹਾ ਇੱਥੇ ਹੀ ਸਿੱਧਾ ਹੀ ਉੱਤਰ ਕੇ ਇਸ਼ਨਾਨ ਕਰ ਲੈਂਦੇ ਹਾਂ। ਨਦੀ ਦੇ ਵਿੱਚ ਬੜੇ, ਵਿੱਚ ਤਾਂ ਚਲੇ ਗਏ ਕਿਸੇ ਤਰ੍ਹਾਂ, ਸਰੀਰ ਬੜਾ ਕਮਜ਼ੋਰ। ਜਦੋਂ ਵਿੱਚ ਚਲੇ ਗਏ ਇਸ਼ਨਾਨ ਕਰਕੇ ਬਾਹਰ ਨਿਕਲਣ ਲੱਗੇ, ਕੰਢੇ ਨੂੰ ਹੱਥ ਪਾ ਕੇ, ਘਾਹ ਨੂੰ ਹੱਥ ਪਾ ਕੇ, ਅਤੇ ਬਾਹਰ ਨਹੀਂ ਨਿਕਲਿਆ ਜਾਂਦਾ, ਸਰੀਰ ਜਵਾਬ ਦੇ ਗਿਆ, ਕੋਈ ਆਦਮੀ ਵੀ ਨੇੜੇ ਨਹੀਂ। ਬੜੀ ਜਦੋਂ ਜਦ ਕੀਤੀ, ਬੜਾ ਜ਼ੋਰ ਲਾਇਆ, ਪਰ ਬਾਹਰ ਨਹੀਂ ਨਿਕਲਿਆ ਜਾਂਦਾ। ਅਖੀਰ ਨੂੰ ਕਿਸੇ ਤਰ੍ਹਾਂ ਘੁਲ ਘੁਲਾ ਕੇ ਬਾਹਰ ਨਿਕਲੇ। ਬਾਹਰ ਨਿਕਲ ਕੇ ਜਦੋਂ ਸਰੀਰ ਸੱਤਾਹੀਣ ਹੋ ਗਿਆ, ਉੱਠਿਆ ਵੀ ਨਹੀਂ ਜਾਂਦਾ, ਬੜੀ ਮੁਸ਼ਕਲ ਨਾਲ ਉੱਠ ਕੇ ਕਿਸੇ ਤਰ੍ਹਾਂ 4 ਕਦਮ ਲੈ ਕੇ ਉਸ ਰੁੱਖ ਦੇ ਥੱਲੇ ਜਾ ਕੇ ਉਹਦੇ ਤਣੇ ਦੇ ਨਾਲ ਢੋ ਲਾ ਕੇ ਬੈਠ ਗਏ। ਅੰਦਰੋਂ ਇੱਕ ਆਵਾਜ਼ ਨਿਕਲੀ, ਬੁੱਧ ਨਿਕਲਿਆ ਸੈਂ ਪਰਮਾਤਮਾ ਨੂੰ ਮਿਲਣ ਵਾਸਤੇ, ਨਿਕਲਿਆ ਸੈਂ ਵੀ ਸਮੁੰਦਰ ਨੂੰ ਪਾਰ ਕਰ ਜਾਵਾਂਗਾ, ਸਾਗਰ ਨੂੰ। ਪ੍ਰਾਪਤੀ ਕੀ ਹੋਈ ਏ, ਹਾਲਾਤ ਇੱਥੇ ਆ ਗਏ ਵੀ ਇੱਕ ਨਦੀ ਵਿੱਚ ਬੜਿਆ ਉਹਦੇ ਵਿੱਚੋਂ ਵੀ ਨਹੀਂ ਨਿਕਲਿਆ ਜਾਂਦਾ, ਹੋਰ ਕੀ ਮਿਲਣਾ ਸੀ। ਬਿਲਕੁਲ ਨਿਰਾਸ਼, ਹੰਕਾਰ ਟੁੱਟ ਗਿਆ। ਅੰਦਰ ਦੀ ਵੀ ਇੱਕ ਬਿਰਤੀ ਹੈ, ਇੱਕ ਸੰਸਾਰ ਦਾ ਹੰਕਾਰ ਹੈ, ਇੱਕ ਧਰਮ ਦੀ ਮਿਹਨਤ ਦਾ ਵੀ ਹੰਕਾਰ ਹੈ, ਉਹ ਵੀ ਰੁਕਾਵਟ ਬਣ ਸਕਦਾ। ਭਾਵੇਂ ਕਿ ਕਿਹਾ ਮਿਹਨਤ ਕਰ, ਮੁਸ਼ਕਤ ਕਰ, ਪਰ ਦਵਾਈ ਵੀ ਤਾਂ ਰੋਗ ਬਣਦੀ ਹੈ, ਇਹ ਵੀ ਤਾਂ ਖਤਰਾ ਹੈ। ਅੱਜ ਕੱਲ੍ਹ ਦੇ ਜਿੰਨੇ ਰੋਗ ਨੇ ਨਾ, ਅੱਜ ਕੱਲ੍ਹ ਕਿੰਨਾ ਸੰਸਾਰ ਰੋਗੀ ਹੈ, ਇਹ ਸਾਰੇ ਸੰਸਾਰ ਦੇ ਰੋਗੀਆਂ ਦਾ, ਵੈਸੇ ਸਾਰਾ ਸੰਸਾਰ ਹੀ ਰੋਗੀ ਹੈ, ਇਹਦਾ ਸਰਵੇਖਣ ਕੀਤਾ ਜਾਏ ਤਾਂ 50% ਉਹ ਰੋਗੀ ਮਿਲਣਗੇ ਜਿਹੜੇ ਰੋਗ ਕਰਕੇ ਰੋਗੀ ਨਹੀਂ, ਜਿਹੜੇ ਗਲਤ ਦਵਾਈਆਂ ਕਰਕੇ ਰੋਗੀ ਹੋ ਗਏ। ਦਵਾਈਆਂ ਗਲਤ ਨੇ, ਠੀਕ ਨੇ, ਖਾਧੀਆਂ ਗਈਆਂ, ਸਿੱਧੀਆਂ ਖਾਧੀਆਂ ਨੇ, ਦੇਖ ਰੇਖ ਵਿੱਚ ਨਹੀਂ ਖਾਧੀਆਂ। ਤਾਂ ਇਹ ਯਤਨ ਵੀ ਹੰਕਾਰ ਬਣ ਜਾਂਦਾ ਹੈ, ਯਤਨ ਵੀ ਰੋਗ ਬਣ ਜਾਂਦਾ ਹੈ। ਬਹੁਤੇ ਲੋਕ ਧਰਮ ਦੇ ਮਾਰਗ ਵਿੱਚ ਤਾਂ ਹੀ ਅੜੇ ਹੋਏ ਨੇ ਕਿਉਂਕਿ ਉਹਨਾਂ ਨੇ ਯਤਨ ਦੇ ਉੱਤੇ ਬਹੁਤਾ ਭਰੋਸਾ ਕਰ ਲਿਆ, ਪਰਮਾਤਮਾ ਦੀ ਕਿਰਪਾ 'ਤੇ ਭਰੋਸਾ ਘੱਟ ਕੀਤਾ ਹੈ, ਇਸ ਲਈ ਉੱਥੇ ਖੜ੍ਹੇ ਹੋ ਗਏ। ਜਿਸ ਵੇਲੇ ਅੰਦਰ ਇਹ ਖਿਆਲ ਆਇਆ ਨਾ, ਉਹ ਬੁੱਧ ਜਿਹਨੇ ਪੂਰੇ ਪੂਰੇ ਕੰਮ ਕੀਤੇ ਸਨ, ਜਿਵੇਂ ਜਿਵੇਂ ਕਿਸੇ ਨੇ ਕਿਹਾ, ਕੁਛ ਛੱਡਿਆ ਨਹੀਂ ਅੱਧਾ, ਕਿ ਕਿਸੇ ਨੇ ਕਿਹਾ ਇੱਕ ਚੌਲ ਖਾ ਅਤੇ ਉਹਨੇ ਅੱਖ ਬਚਾ ਕੇ ਦੂਸਰਾ ਨਹੀਂ ਖਾਧਾ, ਇੱਕੋ ਹੀ ਖਾਧਾ। ਕਿਸੇ ਨੇ ਕਿਹਾ ਖਲੋ ਕੇ ਇੰਨਾ ਚਿਰ ਭਗਤੀ ਕਰਨੀ, ਖਲੋ ਕੇ ਕੀਤੀ, ਪੂਰਾ ਪੂਰਾ ਕਰਕੇ ਵੇਖ ਲਿਆ, ਕੁਝ ਨਹੀਂ ਮਿਲਿਆ, ਡਿੱਗ ਪਿਆ ਅਖੀਰ ਨੂੰ। ਕਹਿੰਦੇ ਜਦੋਂ ਅੰਦਰ ਜਵਾਬ ਦੇ ਗਿਆ ਨਾ, ਹੰਕਾਰ ਥੱਕ ਗਿਆ, ਉਹਨੇ ਕਿਹਾ ਬੁੱਧ ਕੁਝ ਨਹੀਂ ਬਣਨਾ, ਤੂੰ ਬਹੁਤ ਕੁਝ ਕੀਤਾ, ਬੈਠ ਜਾ, ਆਰਾਮ ਕਰ। ਢੋ ਲਾ ਲਈ ਉਸ ਰੁੱਖ ਦੇ ਤਣੇ ਨੂੰ, ਸਿਰ ਲਾਇਆ ਜਿਉਂ ਹੀ ਉਹਦਾ ਅੰਦਰ ਬਿਲਕੁਲ ਮਾਈਨਸ ਜੀਰੋ ਤੋਂ ਅੱਗੇ ਚਲਾ ਗਿਆ, ਉੱਥੇ ਕਹਿੰਦੇ ਉਹਨੂੰ ਪ੍ਰਕਾਸ਼ ਹੋਇਆ, ਪਰਮਾਤਮਾ ਦਾ ਪ੍ਰਾਪਤੀ ਹੋ ਗਈ, ਅੰਦਰ ਖੁੱਲ੍ਹ ਗਿਆ। ਬੁੱਧ ਨੇ ਵੇਖ ਲਿਆ ਜ਼ਿੰਦਗੀ ਕੀ ਹੈ, ਜੀਵਨ ਵਿੱਚ ਕੀ ਛੁਪਿਆ ਹੋਇਆ ਹੈ, ਪਰਦੇ ਖੁੱਲ੍ਹ ਗਏ। ਪਰਮਾਤਮਾ ਨੇ ਉਹਦੇ ਪਰਦੇ ਚੁੱਕ ਕੇ ਦਿਖਾ ਦਿੱਤਾ ਬੁੱਧ ਨੂੰ ਕਿ ਜੀਵਨ ਆਹ ਹੈ, ਸੰਸਾਰ ਆਹ ਹੈ, ਇਹ ਦੋ ਰਸਤੇ ਨੇ। ਤਾਂ ਕਿਵੇਂ ਹੋਇਆ, ਜਦੋਂ ਹੰਕਾਰ ਥੱਕ ਗਿਆ। ਜਿੰਨਾ ਚਿਰ ਹੰਕਾਰ ਨਹੀਂ ਥੱਕਦਾ ਉਨ੍ਹਾਂ ਚਿਰ ਸੱਚ ਵਿੱਚ ਮਿਲਾਪ ਨਹੀਂ। ਸਤਿਗੁਰੂ ਕਹਿੰਦੇ ਲੋਕ ਪਤਿਆਰੈ ਕਛੂ ਨਾ ਪਾਈਐ। ਜਿਹੜੀ ਲੋਕਾਂ ਰੀਤ ਹੈ ਇਹਨੂੰ ਪਾਲ ਕੇ ਕੁਝ ਵੀ ਨਹੀਂ ਮਿਲੇਗਾ। ਲੋਕ ਪਤਿਆਰੈ ਕਛੂ ਨਾ ਪਾਈਐ, ਸਾਚ ਲੱਗੈ ਤਾਂ ਸੱਚ ਨੂੰ ਤਾਂ ਮਿਲੀਦਾ ਹੈ। ਹਉਮੈ ਜਾਈਏ, ਜਦੋਂ ਬੰਦੇ ਦੀ ਹਉਮੈ ਮਰਦੀ ਹੈ, ਜਦੋਂ ਉਹਦੀ ਮੈਂ ਖਤਮ ਹੋ ਜਾਂਦੀ, ਉਹਦੀ ਸਮਾਪਤੀ ਹੋ ਜਾਂਦੀ ਹੈ, ਤਾਂ ਇਸ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ ਉਹ ਤਾਂ ਸ਼ਕਤੀਸ਼ਾਲੀ ਹੈ, ਪਰ ਤੂੰ ਸ਼ਕਤੀਹੀਨ ਹੋ ਤਾਂ ਕਿ ਉਹ ਤੈਨੂੰ ਸ਼ਕਤੀ ਦੁਆਰਾ ਤੇਰਾ ਕੰਮ ਕਰੇ। ਉਹ ਸ਼ਕਤੀਸ਼ਾਲੀ ਉਹਦੇ ਵਿੱਚ ਸਮਰੱਥ ਆ ਜਿਹਦੇ ਅੱਗੇ ਤੂੰ ਅਰਦਾਸ ਕਰ ਰਿਹਾ, ਪਰ ਜਿਹੜਾ ਅਰਦਾਸੀ ਹੈ ਜਿੰਨਾ ਚਿਰ ਉਹਦੀ ਸ਼ਕਤੀ ਉਹਦੇ ਵਿੱਚ ਕੰਮ ਕਰ ਰਹੀ ਉਹਨਾਂ ਚਿਰ ਪ੍ਰਾਪਤੀ ਨਹੀਂ। ਤਾਂ ਜਿਨ੍ਹਾਂ ਨੇ ਆਪਣਾ ਆਪ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ ਹੈ, ਉਸਨੇ ਉਹਨਾਂ ਦੀ ਸਹਾਇਤਾ ਕੀਤੀ, ਉਹਨਾਂ ਦੀ ਪਾਲਣਾ ਕੀਤੀ, ਉਹਨਾਂ 'ਤੇ ਕਿਰਪਾ ਕੀਤੀ, ਉਹ ਫਿਰ ਕਿਹੜੀ ਕਿਹੜੀ ਥਾਂ 'ਤੇ ਪਾਲਣਾ ਕਰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਲ ਥਲ ਮਹੀਅਲ ਰਹਿਆ ਭਰਪੂਰ, ਐਸਾ ਵਾਹਿਗੁਰੂ ਸਮਰੱਥ ਹੈ ਪਾਣੀ ਵਿੱਚ ਉਹ ਤੇਰੀ ਰੱਖਿਆ ਕਰ ਸਕਦਾ, ਥਲ ਧਰਤੀ 'ਤੇ ਉਹ ਤੇਰੀ ਰੱਖਿਆ ਕਰ ਸਕਦਾ, ਮਹੀਅਲ ਆਕਾਸ਼ ਵਿੱਚ ਉਹ ਤੈਨੂੰ ਪਾਲ ਸਕਦਾ ਹੈ, ਕਿਉਂਕਿ ਉਹ ਸਾਰਿਆਂ ਥਾਵਾਂ 'ਤੇ ਭਰਪੂਰ ਹੈ। ਸਾਹਿਬ ਕਹਿੰਦੇ ਨਿਕਟ ਵਸੈ ਨਾਹੀ ਪ੍ਰਭ ਦੂਰ, ਹੈ ਤਾਂ ਬਿਲਕੁਲ ਨੇੜੇ, ਨਿਕਟ ਹੈ ਤੇਰੇ ਬਿਲਕੁਲ ਕੋਲੇ 'ਤੇ ਖੜਾ ਹੈ, ਪਰ ਇਹ ਗੱਲ ਸਿਰਫ ਵਿਚਾਰ ਹੈ, ਖਿਆਲ ਰੱਖਣਾ। ਬਹੁਤੇ ਵਿਚਾਰ ਨੇ, ਇਹ ਸਤਿਗੁਰੂ ਵਿਚਾਰ ਦੇ ਰਹੇ ਨੇ ਕਿ ਨਿਕਟ ਹੈ ਤੇਰੇ ਬਿਲਕੁਲ ਨੇੜੇ ਹੈ। ਮੈਂ ਬੇਨਤੀ ਕਰਾਂ ਇਹਦੇ ਨਾਲ ਸਰੇਗਾ ਨਹੀਂ ਕੁਝ ਜਿੰਨਾ ਚਿਰ ਆਦਮੀ ਨੇ ਪ੍ਰਗਟ ਨਾ ਕਰ ਲਿਆ। ਇਹ ਤਾਂ ਵਿਚਾਰ ਇੱਥੇ ਖੋਪਰੀ ਵਿੱਚ ਭਰ ਦਿੱਤਾ, ਸਾਡੇ ਦਿਮਾਗ ਦੇ ਵਿੱਚ ਇੱਕ ਰਿਕਾਰਡਿੰਗ ਸਿਸਟਮ ਹੈ, ਜੋ ਕਿਹਾ ਜਾਂਦਾ ਉਹਨੂੰ ਪਕੜ ਲੈਂਦਾ, ਅਤੇ ਤੁਸੀਂ ਬੈਠੋ ਉਸ ਨੂੰ ਫਿਰ ਦਬਾਓ, ਫਿਰ ਗੂੰਜ ਜਾਏਗਾ ਪਰਮਾਤਮਾ ਨੇੜੇ ਹੈ। ਪਰ ਇਹਦੇ ਨਾਲ ਸਰੇਗਾ ਨਹੀਂ ਜਿੰਨਾ ਚਿਰ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚੋਂ ਬਿਲਕੁਲ ਪ੍ਰਗਟ ਨਾ ਕਰ ਲਿਆ। ਇਹ ਖਿਆਲ ਸਾਡਾ ਕੁਝ ਨਹੀਂ ਸਵਾਰੇਗਾ, ਕਿਤੇ ਇਸ ਖਿਆਲ ਦੇ ਦੁਆਲੇ ਨਾ ਭਰੋਸਾ ਕਰ ਲੈਣਾ। ਖਿਆਲ ਹੈ ਸਿਰਫ, ਅਸਲੀਅਤ ਨਹੀਂ ਹੈ। ਖਿਆਲ ਬੀਜ ਹੈ, ਸੰਕਲਪ ਬੀਜ ਹੈ, ਬੀਜ ਤਾਂ ਕੰਮ ਕਰੇਗਾ ਉਹਨੂੰ ਜ਼ਮੀਨ ਮਿਲੇਗੀ, ਅਤੇ ਖਿਆਲ ਤਾਂ ਕੰਮ ਕਰੇਗਾ ਉਹਨੂੰ ਹਿਰਦੇ ਦੀ ਜ਼ਮੀਨ ਮਿਲੇਗੀ। ਅਤੇ ਖਿਆਲ ਤਾਂ ਮਸਤਕ ਵਿੱਚ ਖੜਾ ਹੋਇਆ, ਗੱਲ ਖਿਆਲ ਤੋਂ ਸ਼ੁਰੂ ਹੋਏਗੀ। ਗੁਰੂ ਨੇ ਖਿਆਲ ਹੀ ਤਾਂ ਦੇਣਾ ਸਿੱਖ ਨੂੰ ਕਿ ਤੇਰਾ ਪਰਮਾਤਮਾ ਹੈ, ਬੀਜ ਦੇ ਦਿੱਤਾ। ਤੁਸੀਂ ਬਾਣੀ ਵਿੱਚ ਵੇਖੋ ਨਾਮ ਨੂੰ ਕੀ ਕਹਿੰਦੇ ਨੇ, ਬੀਜ ਮੰਤਰ। ਸਿੱਖ ਨੂੰ ਬੀਜ ਦਿੰਦਾ ਹੈ, ਬੀਜ ਦਿੰਦਾ ਮਸਤਕ ਵਿੱਚ, ਪਰ ਉਹ ਬੀਜ ਮਸਤਕ ਵਿੱਚ ਬੀਜਿਆ ਨਹੀਂ ਜਾਂਦਾ, ਬੀਜਣ ਵਾਲੀ ਥਾਂ ਹੋਰ ਹੈ। ਜਦੋਂ ਕੋਈ ਦੁਕਾਨਦਾਰ ਕਿਸੇ ਜ਼ਿਮੀਦਾਰ ਨੂੰ ਬੀਜ ਦਿੰਦਾ ਤਾਂ ਉਹ ਬੀਜ ਦੁਕਾਨ 'ਤੇ ਦਿੰਦਾ ਹੈ, ਪਰ ਬੀਜਿਆ ਜਾ ਕੇ ਖੇਤ ਵਿੱਚ ਜਾਂਦਾ ਹੈ। ਦੁਕਾਨ 'ਤੇ ਬੀਜ ਨਹੀਂ ਬੀਜੇ ਜਾਂਦੇ, ਉੱਥੋਂ ਤਾਂ ਮਿਲਦੇ ਨੇ ਸਿਰਫ। ਇਸ ਲਈ ਜਦੋਂ ਸਿੱਖ ਨੂੰ ਗੁਰੂ ਗੁਰਮੰਤਰ ਗਿਆਨ ਦਿੰਦਾ ਹੈ ਤਾਂ ਉਹ ਮਸਤਕ ਵਿੱਚ ਦਿੰਦਾ, ਖਿਆਲ ਵਿੱਚ, ਕਿ ਆਹ ਤੇਰਾ ਹੈ ਬੀਜ, ਆਹ ਹੈ ਨਾਮ, ਇਹਨੂੰ ਤੂੰ ਹੁਣ ਬੀਜਣਾ ਜਾ ਕੇ ਕਿਸੇ ਧਰਤੀ ਵਿੱਚ, ਉਹ ਧਰਤੀ ਤੇਰਾ ਹਿਰਦਾ ਹੈ। ਇਸ ਲਈ ਗੁਰੂ ਨੇ ਮੱਥੇ 'ਤੇ ਹੱਥ ਰੱਖਿਆ, ਪਰ ਬੀਜ ਕਿੱਥੇ ਉੱਗਿਆ, ਹਿਰਦੇ ਵਿੱਚ। ਇੱਕੋ ਹੀ ਪੰਕਤੀ ਹੈ ਨਾ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਕਿਵੇਂ ਬਸਿਆ? ਗੁਰ ਹਾਥ ਧਰਿਓ ਮੇਰੇ ਮੱਥਾ, ਗੁਰੂ ਨੇ ਮੱਥੇ 'ਤੇ, ਮੱਥੇ ਦਾ ਸੰਬੰਧ ਹੈ ਖਿਆਲ। ਇਸ ਲਈ ਉਹ ਜ਼ਿਮੀਦਾਰ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਬੀਜ ਤਾਂ ਖਰੀਦ ਲੈਂਦੇ ਨੇ, ਜਿਹੜੇ ਗੁਰੂ ਦੀ ਗੱਲ ਨੂੰ ਖਿਆਲ ਵਿੱਚ ਤਾਂ ਲੈ ਆਉਂਦੇ ਨੇ ਕਿ ਪਰਮਾਤਮਾ ਹੈ, ਬਸ ਠੀਕ, ਕਹਾਣੀ ਨਿਬੜ ਗਈ। ਜੀਵਨ ਦੇ ਵਿੱਚ ਬੀਜਦੇ ਨਹੀਂ, ਧਰਤੀ ਵਿੱਚ ਬੀਜਦੇ ਨਹੀਂ, ਬੀਜ ਸੁੱਕ ਜਾਂਦਾ ਹੈ, ਖਿਆਲ ਸੁੱਕੇ ਪਏ ਨੇ ਬੜੇ। ਧਾਰਮਿਕ ਲੋਕਾਂ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ, ਜਿੰਨਾ ਇਹਨਾਂ 20 ਸਾਲਾਂ ਵਿੱਚ ਵਿਵਾਦ ਹੋਇਆ ਧਰਮ ਵਿੱਚ, ਜਿੰਨਾ ਤਰਕ ਪੈਦਾ ਹੋਇਆ ਹੈ, ਜਿੰਨੇ ਭੰਬਲ ਭੂਸੇ ਪਏ ਨੇ, ਜਿੰਨਾ ਭਟਕਾਇਆ ਗਿਆ ਹੈ ਸਿੱਖ ਧਰਮ ਵਿੱਚ ਪਿਛਲੇ 500 ਸਾਲਾਂ ਵਿੱਚ, ਇੰਨਾ ਨਹੀਂ ਭਟਕਾਇਆ ਗਿਆ ਜਿੰਨਾ ਇਹਨਾਂ 20 ਸਾਲਾਂ ਵਿੱਚ ਭਟਕਾਇਆ ਗਿਆ। ਸਵਾਲ ਹੈ ਕਿਉਂ ਹੁੰਦਾ, ਕਿਉਂ ਹੈ ਐਸਾ? ਕਿਉਂਕਿ ਬੀਜ ਤਾਂ ਖਰੀਦ ਲਿਆ, ਖਿਆਲ 'ਤੇ ਲੈ ਲਏ, ਵਿਚਾਰਧਾਰਾ 'ਤੇ ਸਿੱਖ ਲਈ, ਪੜ੍ਹ ਲਿਆ, ਤੋਤਾ ਰਟਨੀ ਕਰ ਲਈ, ਰਿਕਾਰਡਿੰਗ ਕਰ ਲਈ ਦਿਮਾਗ ਵਿੱਚ। ਤੋਤੇ ਨੂੰ ਸਿਖਾਇਆ ਜਾ ਸਕਦਾ? ਆ ਤੁਸੀਂ ਵੇਖੋਗੇ ਨਾ ਕਿ ਤੁਸੀਂ ਪਿੰਜਰਿਆਂ ਵਿੱਚ ਕਈਆਂ ਥਾਵਾਂ 'ਤੇ ਤੋਤੇ ਵੇਖੋਗੇ ਤਾਂ ਉਹ ਬੋਲਦੇ ਨੇ ਜੀ ਆਇਆਂ ਨੂੰ, ਜਦੋਂ ਕੋਈ ਘਰ ਆਵੇ, ਕਈਆਂ ਨੇ ਘਰ ਦੇ ਅੱਗੇ ਟੰਗੇ ਹੋਏ ਨੇ। ਤੋਤੇ ਨੂੰ ਸਿਖਾਇਆ, ਉਹਨੇ ਸਿੱਖ ਲਿਆ ਜੀ ਆਇਆਂ ਨੂੰ ਕਹਿਣਾ ਹੈ, ਬੜੇ ਪਿਆਰ ਨਾਲ ਬੋਲਣਾ, ਜਾਂ ਗਲਤ ਬੋਲਣਾ, ਜਾਂ ਗਾਲਾਂ ਕੱਢਣੀਆਂ ਨੇ। ਮੈਂ ਇਸ ਤਰ੍ਹਾਂ ਦੇ ਇੱਕ ਬਾਰੇ, ਸੱਜਣਾ ਬਾਰੇ ਸੁਣਿਆ, ਉਹਨਾਂ ਤੋਤਾ ਰੱਖਿਆ ਸੀ, ਉਹ ਕਿਤੇ 15-20 ਦਿਨ ਵਿਦੇਸ਼ ਆ ਗਏ, ਅਤੇ ਤੋਤਾ ਜਦੋਂ ਘਰ ਜਾਂਦੇ ਸਨ ਉਹ ਕਹਿੰਦਾ ਸੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਵੀ ਕਹਿੰਦਾ ਸੀ। ਤਾਂ ਉਹ ਜਦੋਂ ਵਿਦੇਸ਼ ਆਏ ਅਤੇ ਵਿਦੇਸ਼ ਦੇ ਵਿੱਚ ਫਿਰ ਉਹ ਰਹੇ ਕੁਝ ਦਿਨ, 15-20 ਦਿਨ। ਪਿੱਛੇ ਉਹਨਾਂ ਦਾ ਇੱਕ ਨੌਕਰ ਸੀ, ਉਹ ਬੜਾ ਸ਼ਰਾਰਤੀ ਸੀ, ਉਹਨੇ ਉਸ ਨੂੰ ਗਾਲਾਂ ਸਿਖਾ ਦਿੱਤੀਆਂ ਵੀ ਜਿਹੜਾ ਅੰਦਰ ਆਏ ਉਸ ਨੂੰ ਗਾਲ ਕੱਢਣੀ। ਹੁਣ ਤੋਤਾ ਤਾਂ ਤੋਤਾ ਹੈ ਨਾ, ਉਹਨੂੰ ਤਾਂ ਜੋ ਸਿਖਾਏਗੇ ਉਹ ਉਹਨੇ ਬੋਲ ਦੇਣਾ ਹੈ। ਉਹ ਜਦੋਂ ਮਹੀਨੇ ਬਾਅਦ ਗਏ, ਬੜਾ ਸਤਿਕਾਰ ਹੋਇਆ, ਲੋਕ ਲੈਣ ਆਏ ਏਅਰਪੋਰਟ 'ਤੇ, ਗਲਾਂ ਵਿੱਚ ਹਾਰ ਪੈ ਗਏ ਸਾਰੇ ਲੋਕ ਨਾਲ। ਜਦੋਂ ਘਰ ਵੜਨ ਲੱਗੇ, ਉਹ ਤੋਤਾ ਜਿਹੜਾ ਜੀਆਂ ਨੂੰ ਕਹਿੰਦਾ ਸੀ ਉਹਨੇ ਗਾਲ ਕੱਢ ਦਿੱਤੀ। ਬੜੀ ਹੈਰਾਨਗੀ ਹੋਈ, ਇਹ ਕੀ ਹੋਇਆ? ਸਿਖਾ ਦਿੱਤਾ ਗਿਆ ਸੀ। ਤੋਤੇ ਦਾ ਕੋਈ ਨੁਕਸ ਨਹੀਂ ਹੈ, ਤੋਤਾ ਕਿਤੋਂ ਸਿਖਾਇਆ ਜਾਂਦਾ ਹੈ। ਇਸ ਕਰਕੇ ਜੋ ਲੋਕ ਅਵਾ ਤਵਾ ਬੋਲ ਰਹੇ ਨੇ, ਤੋਤੇ ਦੀ ਤਰ੍ਹਾਂ ਹੀ ਬੋਲ ਰਹੇ ਨੇ, ਜਿਵੇਂ ਦਾ ਸਿਖਾਇਆ ਉਵੇਂ ਬੋਲੀ ਜਾਂਦੇ ਨੇ। ਉਹਨਾਂ ਕਿਹੜਾ ਆਪ ਬੋਲਣਾ ਹੈ, ਕਿਸੇ ਸਿਖਾ ਦਿੱਤਾ? ਸਾਲ ਡੇਢ ਲੱਗਦਾ, 2 ਕੁ ਸਾਲ ਲੱਗਦੇ, ਬਹੁਤੀ ਗੱਲ ਨਹੀਂ। ਕਿਸੇ ਨੂੰ ਸਿਖਾਓ, 2 ਸਾਲਾਂ ਵਿੱਚ ਤਿਆਰ ਕਰ ਦਿਓ ਕਿਸੇ ਨੂੰ ਗਾਲ ਗਲੋਚ ਕਰਨ ਵਾਸਤੇ, ਰੌਲਾ ਪਾਉਣ ਵਾਸਤੇ। ਰੌਲਾ ਹੀ ਤਾਂ ਪਾਉਣਾ ਹੈ, ਮਕਸਦ ਹੀ ਤਾਂ ਇਹ ਹੈ। ਤਾਂ 2 ਸਾਲ ਵਿੱਚ ਬੜੇ ਓਰਿਜਨਲ ਤੋਤੇ ਪੈਦਾ ਹੁੰਦੇ ਨੇ, ਜਿਨ੍ਹਾਂ ਤੋਂ ਜੋ ਮਰਜ਼ੀ ਬੁਲਵਾਇਆ ਜਾ ਸਕਦਾ ਹੈ। ਔਰ ਹੈਰਾਨੀ ਦੀ ਗੱਲ, ਤੋਤੇ ਨੂੰ ਨਹੀਂ ਪਤਾ ਇਹ ਗਾਲ ਹੈ, ਉਹਨੇ ਤਾਂ ਸ਼ਬਦ ਹੀ ਸੋਚਿਆ ਹੈ। ਤੋਤਿਆਂ ਨੂੰ ਨਹੀਂ ਪਤਾ ਲੱਗਦਾ ਉਹ ਕੀ ਕਰ ਰਹੇ, ਉਹਨਾਂ ਨੇ ਤਾਂ ਬੋਲ ਹੀ ਦੇਣਾ ਸਿਰਫ। ਉਹਨਾਂ ਨੂੰ ਸਿਖਾਉਣ ਵਾਲਾ ਕਿਸੇ ਕੋਨੇ ਵਿੱਚ ਲੁੱਕ ਕੇ ਬੈਠਾ ਹੋਇਆ ਜੋ ਸਿਖਾਈ ਜਾ ਰਿਹਾ। ਇਸ ਤਰ੍ਹਾਂ ਖਿਆਲ ਸਿਰਫ ਰਿਕਾਰਡਿੰਗ ਹੈ, ਜਿੰਨਾ ਚਿਰ ਉਹਨਾਂ ਨੂੰ ਜੀਵਨ ਦੀ ਧਰਤੀ ਵਿੱਚ ਬੀਜਿਆ ਨਾ ਗਿਆ, ਖਿਆਲ ਕੰਮ ਨਹੀਂ ਕਰਨਗੇ, ਉਲਟਾ ਅਸਰ ਹੋ ਜਾਏਗਾ, ਨੁਕਸਾਨ ਕਰ ਸਕਦੇ ਨੇ। ਜਿਹੜੀਆਂ ਕੌਮਾਂ ਸਿਰਫ ਵਿਚਾਰਧਾਰਕ ਹੋ ਜਾਣ, ਉਹਨਾਂ ਦਾ ਨੁਕਸਾਨ ਹੋ ਜਾਂਦਾ, ਆਪਸ ਵਿੱਚ ਕਹਿਣ ਲੱਗ ਪੈਂਦੀਆਂ, ਵਿਚਾਰਾਂ ਨਾਲ ਵਿਚਾਰ ਕਹਿੰਦੇ ਨੇ। ਅੱਜ ਦੀ ਹਾਲਤ ਬਣੀ ਹੋਈ, 4 ਆਦਮੀ ਬੈਠੇ ਨੇ, 4 ਸਹਿਮਤ ਨਹੀਂ ਇੱਕ ਦੂਜੇ ਨਾਲ, ਕਿਉਂਕਿ ਅਸੀਂ ਖਿਆਲੀ ਸਿੱਖ ਹੋ ਗਏ, ਅਸੀਂ ਖਿਆਲੀ ਸਿੱਖ ਹੋ ਗਏ। ਖਿਆਲਾਂ ਦਾ ਪਰਵਾਜ਼ ਬਹੁਤ ਉੱਚਾ ਹੋ ਗਿਆ, ਜੀਵਨ ਦਾ ਪਰਵਾਜ਼ ਬਹੁਤ ਨੀਵਾਂ ਚਲਾ ਗਿਆ ਹੈ। ਖਿਆਲ ਬਹੁਤ ਉੱਚੇ ਨੇ, ਬੜੇ ਸੋਹਣੇ ਸੋਹਣੇ, ਇਹਨਾਂ 'ਤੇ ਗਿਆਨ ਕਦੀ ਆਏ ਨਹੀਂ ਜਿੰਨਾ ਹੁਣ ਸਾਡੇ ਕੋਲ ਗਿਆਨ ਹੈ। ਇਹਨਾਂ 'ਤੇ ਗਿਆਨ ਕਦੀ ਵੰਡਿਆ ਲਿਖੇ ਨਹੀਂ ਗਿਆ, ਪਰ ਉਨਾ ਹੀ ਜ਼ਿਆਦਾ ਵਿਵਾਦ, ਕਿਉਂਕਿ ਖਿਆਲਾਂ ਵਿੱਚ ਸਿਰਫ ਧਰਮ ਰਹਿ ਗਿਆ, ਜੀਵਨ ਵਿੱਚ ਨਹੀਂ ਆਇਆ। ਇਸ ਲਈ ਸਤਿਗੁਰੂ ਕਹਿੰਦੇ, ਲੋਕਪਤੀ ਆ ਰਿਹਾ ਕਛੂ ਨਾ ਪਾਈਐ, ਹਿਰਦੇ ਵਿੱਚ ਬੀਜ ਉਸ ਨਾਮ ਨੂੰ ਜਿਹੜਾ ਗੁਰੂ ਨੇ ਗਿਆਨ ਦਿੱਤਾ ਹੈ। ਲੋਕਾਂ ਨੂੰ ਖੁਸ਼ ਕਰਨ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸਾਚ ਲੱਗੈ ਤਾਂ ਹਉਮੈ ਜਾਈਐ, ਸੱਚ ਨਾਲ ਜੁੜੇਗਾ ਤਾਂ ਹਉਮੈ ਜਾਏਗੀ, ਹਉਮੈ ਨੂੰ ਕੱਢੇਗਾ ਤਾਂ ਸੱਚ ਪੂਰੀ ਤਰ੍ਹਾਂ ਪ੍ਰਗਟ ਹੋਵੇਗਾ। ਦੋਵਾਂ ਚੀਜ਼ਾਂ ਨੂੰ ਇਹ ਕਵਰ ਕਰਦੀ ਪੰਕਤੀ। ਸੱਚ ਦਾ ਅਰਥ ਹੈ ਨਾਮ, ਨਾਮ ਨਾਲ ਜੁੜਿਆ ਹਉਮੈ ਜਾਂਦੀ ਹੈ ਔਰ ਹਉਮੈ ਨੂੰ ਘਟਾਇਆ ਨਾਮ ਅੰਦਰ ਵੱਸਦਾ ਹੈ। ਫਿਰ ਸਾਹਿਬ ਕਹਿੰਦੇ ਜਿਸ ਨੂੰ ਲਾਏ ਲਏ ਸੋ ਲਾਗੇ, ਗਿਆਨ ਰਤਨ ਅੰਤਰ ਜਿਤ ਸੁਜਾਗੈ। ਜਾਗੈ, ਜਾਗੈ ਦਾ ਅਰਥ ਕੋਈ ਆਦਮੀ ਸੁੱਤਾ ਹੋਇਆ ਕਮਰੇ ਵਿੱਚ, ਸੁੱਤਾ ਹੋਇਆ ਉਸਨੂੰ ਕੋਈ ਪਤਾ ਨਹੀਂ, ਉਹਨੂੰ ਆਪਣੇ ਘਰ ਦੇ ਸਮਾਨ ਸੁੱਤੇ ਦੇ ਕੋਈ ਵੀ ਚੁੱਕ ਕੇ ਲੈ ਜਾਏ ਉਸਨੂੰ ਕੀ ਖਬਰ ਸੁੱਤਾ ਹੋਇਆ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਗਿਆਨ ਤੇਰੇ ਜੀਵਨ ਵਿੱਚ ਬੜੀ ਲੰਮੀ ਤਾਣ ਕੇ ਸੌਂ ਗਿਆ। ਗਿਆਨ ਦੇ ਅਰਥ ਨੇ ਹੋਸ਼, ਤਵੱਜੋ, ਧਿਆਨ, ਤੇਰਾ ਅੰਦਰਲਾ ਹਿੱਸਾ ਚੇਤਨਤਾ ਖੇਸ ਲੈ ਕੇ ਸੁੱਤੀ ਹੋਈ ਤੇਰੇ ਅੰਦਰ, ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰੇ ਉਸਨੂੰ ਝੂਣ ਕੇ ਉਹਦੇ ਗਿਆਨ ਨੂੰ ਜਗਾਉਂਦਾ। ਗਿਆਨ ਰਤਨ ਅੰਤਰ ਤਿਸ ਜਾਗੈ, ਗਿਆਨ ਰਤਨ, ਗਿਆਨ ਦੇ ਫਿਰ ਅਰਥ ਸਮਝਣਾ, ਗਿਆਨ ਦੇ ਅਰਥ ਖਿਆਲ ਨਹੀਂ ਹਨ, ਗਿਆਨ ਦੇ ਅਰਥ ਅਵਸਥਾ ਹੈ। ਗਿਆਨ ਕੋਈ ਅੱਖਰ ਨਹੀਂ ਹਨ। ਗਿਆਨ ਕੀ ਹੈ? ਇੱਕ ਗਿਆਨ ਹੈ ਕਿਸੇ ਸੁੱਤੇ ਆਦਮੀ ਦੇ ਕੋਲ ਕੋਈ ਗਿਆਨ ਫੂਕ ਰਿਹਾ ਸੀ, ਸੁੱਤਾ ਹੋਇਆ ਸੀ, ਉਹਦੇ ਕੋਲ ਬੈਠ ਕੇ ਕਥਾ ਕਰ ਰਿਹਾ ਸੀ, ਉਹ ਸੁੱਤਾ ਹੋਇਆ, ਉਸਨੂੰ ਕਥਾ ਸੁਣਾ ਰਿਹਾ, ਇਸ ਤਰ੍ਹਾਂ ਜਾਗੀਦਾ ਹੈ, ਇਸ ਤਰ੍ਹਾਂ ਕਰੀਦਾ। ਸੁਣਾਉਣ ਨਾਲ ਨਹੀਂ ਉਹ ਜਾਗੇਗਾ, ਜਾਂ ਤਾਂ ਆਵਾਜ਼ ਹੀ ਇੰਨੀ ਤੇਜ਼ ਹੋ ਜਾਏ ਉਹਦੇ ਕੰਨ ਵੀ ਕੰਨਾਂ ਤੱਕ ਚਲੀ ਜਾਏ, ਤਾਂ ਫਿਰ ਕਈਆਂ ਨੂੰ ਤਾਂ ਬੋਲ ਕੇ ਜਗਾਇਆ ਜਾਂਦਾ, ਕਈਆਂ ਨੂੰ ਝੂਣ ਕੇ ਜਗਾਇਆ ਜਾਂਦਾ। ਜਾਗਣ ਨਾਲ ਉਹਨੂੰ ਪਤਾ ਲੱਗੇਗਾ ਜਾਗ ਕੀ ਹੁੰਦੀ ਹੈ। ਸੁੱਤੇ ਆਦਮੀ ਨੂੰ ਜਾਗ ਦੀ ਵਿਆਖਿਆ ਜਿੰਨੀ ਮਰਜ਼ੀ ਕਰੋ ਕਿ ਜਦੋਂ ਤੂੰ ਜਾਗੇਗਾ ਤੇਰਾ ਕਮਰਾ ਦਿਸੇਗਾ, ਜਦੋਂ ਤੂੰ ਤੁਰੇਗਾ ਤੇਰੀਆਂ ਅੱਖਾਂ ਆਕਾਸ਼ ਨੂੰ ਵੇਖਣਗੀਆਂ, ਪਰ ਪੂਰਾ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਜਾਗ ਪਿਆ। ਇਸ ਕਰਕੇ ਕਹਿੰਦੇ ਗਿਆਨ ਦੇ ਅਰਥ ਨੇ ਮਨ ਦਾ ਜਾਗਣਾ। ਗਿਆਨ ਰਤਨ ਅੰਤਰ ਤਿਸ ਜਾਗੈ, ਉਹਦੇ ਅੰਦਰ ਗਿਆਨ ਦਾ ਰਤਨ ਜਾਗ ਪੈਂਦਾ ਹੈ, ਜਾਗ ਪੈਂਦਾ ਹੈ। ਉਸ ਗਿਆਨ ਰਤਨ ਦੇ ਜਾਗਦਿਆਂ ਹੀ ਦੁਰਮਤ ਜਾਏ, ਦੁਰਮਤ ਦੇ ਅਰਥ ਨੇ ਹਨੇਰਾ। ਬਸ ਉਹਦੇ ਗਿਆਨ ਦੇ ਦੀਵੇ ਦੇ ਜਾਗਦਿਆਂ ਸਾਰ ਦੁਰਮਤ, ਦੁਰਮਤ ਦਾ ਅਰਥ ਹੈ ਮਤ ਦੀ ਦੁਬਧਾ, ਡਬਲ ਮਾਈਂਡ ਜੀਵਨ, ਜਿਹਦੇ ਵਿੱਚ ਮਨ ਕਦੀ ਸੰਸਾਰੀ ਹੈ, ਮਨ ਕਦੀ ਧਾਰਮਿਕ ਹੈ, ਉਹਦੇ ਵਿੱਚ ਦੁਬਧਾ ਹੈ, ਵਿਸ਼ਵਾਸਹੀਨ ਹੈ, ਬਿਨਾਂ ਹੈ ਉਹਦੇ ਵਿੱਚ ਪ੍ਰਤੀਤ ਘੱਟ। ਉਹਨੂੰ ਕਹਿੰਦੇ ਨੇ ਕਿ ਇਹ ਵਿਅਕਤੀ ਜਿਹੜਾ ਦੁਰਮਤ ਨਾਲ ਭਰਿਆ ਹੈ, ਦੁਰਮਤ ਦਾ ਭਾਂਡਾ। ਦੁਰਮਤ ਦਾ ਅਰਥ ਹੈ ਦੋ ਪ੍ਰਕਾਰ ਦੀ ਮਤ, ਮਤ ਵਿੱਚ ਦੁਬਧਾ ਹੈ, ਜੋ ਕੰਮ ਅਸੀਂ ਕਰ ਰਹੇ ਹਾਂ, ਜੋ ਕਾਰਜ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਮਾਇੰਡ ਸੰਪੂਰਨ ਨਹੀਂ ਹੈ, ਦੁਰਮਤ ਦਾ ਸ਼ਿਕਾਰ ਬਹੁਤਾ ਸੰਸਾਰ। ਦੁਰਮਤ ਤਾਂ ਮਿਟੇਗੀ ਗਿਆਨ ਨਾਲ ਹੀ, ਹੋਸ਼ ਨਾਲ ਹੀ, ਨਾਮ ਨਾਲ। ਦੁਰਮਤ ਹਨੇਰਾ ਹੈ, ਦੁਰਮਤ ਨੂੰ ਹੋਰ ਕਿਸੇ ਚੀਜ਼ ਨਾਲ ਕੱਟਿਆ ਨਹੀਂ ਜਾ ਸਕਦਾ। ਹਨੇਰੇ ਨੂੰ ਤਲਵਾਰ ਲੈ ਕੇ ਕੱਟੀ ਜਾਓ ਸਾਰੀ ਉਮਰ, ਹਨੇਰਾ ਕਿੱਥੇ ਕੱਟਿਆ ਜਾਂਦਾ? ਤਲਵਾਰ ਨਾਲ। ਹਨੇਰੇ ਨੂੰ ਤੁਸੀਂ ਕਿਸੇ ਸ਼ਸਤਰ ਨਾਲ ਤੋੜਨ ਦਾ ਯਤਨ ਕਰੋ, ਉਹਦੇ ਉੱਤੇ ਕੁਝ ਵੀ ਕਰੀ ਜਾਓ, ਹਨੇਰੇ ਦੇ ਕੋਈ ਉਹਨੂੰ ਕੋਈ ਅਸਰ ਨਹੀਂ ਹੈ, ਹਨੇਰੇ ਦੇ ਦਾ ਅਸਰ ਹੋਣ ਦੀ ਸੰਭਾਵਨਾ ਹੀ ਨਹੀਂ। ਹਨੇਰਾ ਕਦੀ ਇਸ ਤਰ੍ਹਾਂ ਮਿਟਿਆ? ਉਹਨੂੰ ਥੱਪੜ ਮਾਰੋ, ਚਪੇੜਾਂ ਮਾਰੋ, ਉਹਦੇ ਉੱਤੇ ਗੋਲੀ ਚਲਾ ਦਿਓ, ਉਹਦੇ ਉੱਤੇ ਤਲਵਾਰ ਚਲਾਓ, ਹਨੇਰੇ ਨੂੰ ਕੀ ਫਰਕ ਪੈਂਦਾ ਹੈ? ਅਗਿਆਨ ਨੂੰ ਕੀ ਫਰਕ ਪੈਂਦਾ ਹੈ? ਜਿੰਨੇ ਮਰਜ਼ੀ ਤਰਕ ਦਿਓ, ਅਗਿਆਨ ਨੂੰ ਕੋਈ ਫਰਕ ਨਹੀਂ ਪਏਗਾ। ਯਤਨ ਕਰ ਕਰਕੇ ਅਗਿਆਨ ਨੂੰ ਜਿੰਨਾ ਮਰਜ਼ੀ ਹਟਾਓ, ਹਨੇਰੇ ਨੂੰ ਹਟਾਉਣ ਦਾ ਇੱਕੋ ਹੀ ਤਰੀਕਾ ਹੈ, ਸਿਰਫ ਦੀਵਾ, ਚਾਨਣ ਹੁੰਦਿਆਂ ਸਾਰ, ਕਿਉਂਕਿ ਹਨੇਰਾ ਹੈ ਹੀ ਕੁਝ ਨਹੀਂ ਸੀ, ਹਨੇਰਾ ਸੀ ਪ੍ਰਕਾਸ਼ ਦੀ ਅਨਹੋਂਦ। ਇਸ ਕਰਕੇ ਮਨ ਦੀ ਬੇਚੈਨੀ ਹੈ ਨਾਮਹੀਣ ਅਵਸਥਾ, ਨਾਮ ਨਹੀਂ ਤੇ ਉੱਥੇ ਹਨੇਰਾ ਹੈ। ਉਹ ਦੁਰਮਤ ਚਲੀ ਗਈ, ਪਰਮ ਪਦ ਪਾਏ, ਪਰਮ ਪਦ ਉੱਚੀ ਅਵਸਥਾ ਪ੍ਰਾਪਤ ਹੋ ਗਈ, ਗੁਰਪ੍ਰਸਾਦੀ ਨਾਮ ਧਿਆਏ। ਫਿਰ ਗੁਰੂ ਦੀ ਕਿਰਪਾ ਨਾਲ ਗੁਰਸਿੱਖ ਨਾਮ ਨੂੰ ਧਿਆਉਂਦਾ ਹੈ, ਯਾਨੀ ਕਿ ਧਿਆਨ ਦੇ ਵਿੱਚ ਹੀ ਟਿਕਾਈ ਰੱਖਦਾ ਹੈ, ਉਸ ਵੇਲੇ ਇੱਕ ਅਵਸਥਾ ਬਣ ਜਾਂਦੀ ਕਿ ਉਹ ਕਈ ਕਾਰਜ ਵੀ ਕਰ ਲੈਂਦਾ ਸੰਸਾਰ ਦੇ, ਪਰ ਫਿਰ ਵੀ ਨਾਲ ਨਾਲ ਧਿਆਨ ਵਿੱਚ ਨਾਮ ਟਿਕਿਆ ਰਹਿੰਦਾ। ਸਤਿਗੁਰੂ ਕਹਿੰਦੇ, ਦੋਏ ਕਰ ਜੋੜ ਕਰੋ ਅਰਦਾਸ, ਹੇ ਅਕਾਲ ਪੁਰਖ ਵਾਹਿਗੁਰੂ, ਦੋਵੇਂ ਕਰ, ਦੋਵੇਂ ਹੱਥ ਜੋੜ ਕੇ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਹਾਂ। ਤੁਧ ਭਾਵੈ ਤਾਂ ਆਣੈ ਰਾਸ, ਇਹ ਅਰਦਾਸ ਕੋਈ ਦਾਅਵਾ ਨਹੀਂ, ਇਹ ਤਾਂ ਤੈਨੂੰ ਚੰਗੀ ਲੱਗੇਗੀ, ਮੈਂ ਕਰ ਹੀ ਤਾਂ ਸਕਾਂਗਾ, ਨਹੀਂ ਤਾਂ ਮੇਰੀ ਅਰਦਾਸ ਵੀ ਕੱਚੀ ਰਹਿ ਜਾਏਗੀ, ਉਹਦੇ ਵਿੱਚ ਵੀ ਦੁਬਧਾ ਆ ਜਾਏਗੀ। ਕਰ ਕਿਰਪਾ ਆਪਣੀ ਭਗਤੀ ਲਾਏ, ਅਰਦਾਸ ਵਿੱਚ ਕੀ ਮੰਗਿਆ? ਕਹਿੰਦੇ ਆਪਣੀ ਭਗਤੀ ਦੀ ਦਾਤ ਬਖਸ਼ਿਸ਼ ਕਰੋ, ਕਿਰਪਾ ਕਰਕੇ ਆਪਣੀ ਬੰਦਗੀ ਬਖਸ਼ਿਸ਼ ਕਰੋ, ਆਪਣੀ ਯਾਦ ਬਖਸ਼ਿਸ਼ ਕਰੋ, ਜਨ ਨਾਨਕ ਪ੍ਰਭ ਸਦਾ ਧਿਆਏ। ਇਸ ਤਰ੍ਹਾਂ ਜਿਹੜਾ ਅਰਦਾਸੀ ਹੈ ਉਹ ਆਪਣੇ ਪ੍ਰੀਤਮ ਦੇ ਅੱਗੇ ਅਰਦਾਸ ਕਰਦਾ ਕਰਦਾ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਕਿ ਉਹ ਸਦਾ ਹੀ ਸਦੀਵ ਕਾਲ ਵਾਸਤੇ ਹੀ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਰਹਿੰਦਾ ਹੈ, ਉਹਦੇ ਪਿਆਰ ਵਿੱਚ, ਉਹਦੀ ਗੋਦ ਵਿੱਚ ਉਹਦਾ ਜੀਵਨ ਹਜ਼ੂਰੀ ਵਿੱਚ ਆਨੰਦਿਤ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਇਹ ਬਖਸ਼ਿਸ਼ ਕਰ ਰਹੇ ਨੇ। ਆਓ ਸਾਧ ਸੰਗਤ, ਇੰਨਾ ਸਮਾਂ ਪ੍ਰਵਾਨ ਕਰਨਾ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀ ਭੁੱਲਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।